ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਲੈਂਡ ਪੂਲਿੰਗ ਵਾਲੇ ਮਾਮਲੇ ਤੋਂ ਹੀ ਸ਼ੁਰੂ ਕਰਦੇ ਹਾਂ ਕਿ ਡੰਡੇ ਦੇ ਜ਼ੋਰ 'ਤੇ ਜ਼ਮੀਨਾਂ ਹਥਿਆਉਣ ਦੀ ਵੀ ਤਿਆਰੀ ਹੈ ਲੈਂਡ ਪੂਲਿੰਗ ਦੇ ਵਿੱਚ। ਕੱਲ੍ਹ ਵੀ ਆਪਾਂ ਇਸ ਬਾਰੇ ਗੱਲ ਕੀਤੀ ਸੀ, ਇਹਦੇ ਵਿੱਚ ਅੱਜ ਹੋਰ ਕਿਹੜੇ ਨਵੇਂ ਪਹਿਲੂ ਨੇ ਜੀ?
ਦੇਖੋ, ਕਈ ਪਹਿਲੂ ਉੱਭਰ ਕੇ ਲਗਾਤਾਰ ਸਾਹਮਣੇ ਆ ਰਹੇ ਨੇ। ਆਪਾਂ ਕੱਲ੍ਹ ਗੱਲ ਕਰ ਰਹੇ ਸੀ ਕੈਬਨਿਟ ਦੇ ਹਵਾਲੇ ਨਾਲ ਕਿ ਕੈਬਨਿਟ ਦੇ ਵਿੱਚ ਕਹਿਣ ਨੂੰ ਇਹ ਬਾਹਰ ਆਈਆਂ ਗੱਲਾਂ ਸੋਧਾਂ ਨੇ, ਪਰ ਅੰਦਰ ਇਹ ਤੈਅ ਹੋਇਆ ਕਿ ਜੋ ਮਰਜ਼ੀ ਹੋਵੇ ਇਹ ਲੈ ਕੇ ਰਹਿਣੀਆਂ ਨੇ ਜ਼ਮੀਨਾਂ, ਅਤੇ ਉਸਦੇ ਲਈ ਜਿਹੜਾ ਮਰਜ਼ੀ ਅਪਣਾਉਣਾ ਪਵੇ। ਉਹਦੇ ਵਿੱਚੋਂ ਹੀ ਆਪਾਂ ਇਹ ਗੱਲਾਂ ਕਰ ਰਹੇ ਸੀ ਨਾ ਕਿ ਇਹ ਸੋਚਦੇ ਨੇ ਕਿ ਐਂ ਲੱਖ ਦੀ ਗੱਲ ਕਰਕੇ ਲੋਲੀਪੋਪ ਦੇ ਲਾਂਗੇ ਜੀ, ਆਪਾਂ ਜੀ ਹੁਣ ਛੋਟੇ ਕਿਸਾਨ ਨੂੰ ਕਨਾਲ ਵਾਲੇ ਨੂੰ ਵੀ ਪਲਾਟ ਦੇ ਦਾਂਗੇ ਜੀ, ਇਹਨੂੰ ਲੱਗਦਾ ਕਿ ਇਹਦੇ ਨਾਲ ਮਸਲਾ ਹੱਲ ਹੋ ਜੂਗਾ। ਸਭ ਨੂੰ ਪਤਾ ਹੈ ਕਿ ਹੁਕਮ ਕਿੱਥੋਂ ਆਉਂਦੇ ਨੇ, ਸਕ੍ਰਿਪਟ ਗੱਲ ਕਿਹਦੀ ਪੜ੍ਹ ਰਹੀ ਸੀ, ਸਾਰੇ ਪਹਿਲੂ ਹੈਗੇ ਨੇ। ਪਰ ਜਦੋਂ ਕੋਈ ਮਸਲਾ ਆਉਂਦਾ ਹੈ ਤਦ ਉਹਦੇ ਨਾਲ ਫਿਰ ਸਰਕਾਰ ਕਈ ਪਹਿਲੂਆਂ ਤੋਂ ਉਹਦੇ ਬਾਰੇ ਨਜਿੱਠਣ ਨੂੰ ਸਮੇਟਣਾ ਚਾਹੁੰਦੀ ਹੁੰਦੀ ਹੈ। ਜਦੋਂ ਬਾਬਾ ਰਾਮਦੇਵ ਵਾਲਾ ਮਸਲਾ ਕਾਂਗਰਸ ਸਰਕਾਰ ਨਿਬੇਟਣ ਗਈ ਸੀ, ਉਹਨਾਂ ਮੀਟਿੰਗ ਕਰਨ ਲਈ ਤਿੰਨ ਤਿੰਨ ਮੰਤਰੀ ਭੇਜੇ ਸੀ, ਏਅਰਪੋਰਟ 'ਤੇ ਉਹਦਾ ਸਵਾਗਤ ਕੀਤਾ ਸੀ, ਅਤੇ ਦੂਸਰੇ ਪਾਸੇ ਫਿਰ ਫੋਰਸ ਵੀ ਤਿਆਰ ਕੀਤੀ ਸੀ ਕਿ ਜੇ ਭੱਜਿਆ ਤਾਂ ਕਿਵੇਂ ਫੜਨਾ, ਕੀ ਕਰਨਾ। ਸੋ ਸਾਰਿਆਂ ਨੇ ਕਾਰਵਾਈ ਦੇਖੀ ਉਹ ਸਲਵਾਰ ਪਾ ਕੇ ਭੱਜਣ ਵਾਲੀ। ਸੋ ਇਹਦਾ ਮਤਲਬ ਏ ਬੀ ਸੀ ਸਾਰੇ ਪਲੈਨ ਤਿਆਰ ਸਰਕਾਰ ਦੇ ਹੁੰਦੇ। ਕੀ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਇੱਦਾਂ ਦੋ ਤਿੰਨ ਪਲੈਨ ਤਿਆਰ ਕਰੀ ਬੈਠੀ ਹੈ? ਇੱਕ ਪਾਸੇ ਲੁਕਵਾਉਣੀਆਂ ਗੱਲਾਂ ਹੋ ਰਹੀਆਂ, ਦੂਏ ਪਾਸੇ ਮਨੀਸ਼ ਸਿਸੋਦੀਆ ਪੰਜਾਬ 'ਚ ਆਮ ਆਦਮੀ ਪਾਰਟੀ ਦੇ MLA-ਆਂ ਨੂੰ ਰੱਟਾ ਰਟਾ ਰਹੇ ਨੇ, ਪਾਠ ਪੜ੍ਹਾ ਰਹੇ ਨੇ ਕਿ ਤੁਸੀਂ ਜਾ ਕੇ ਇਸ ਪਾਲਿਸੀ ਦਾ ਪਿੰਡਾਂ 'ਚ ਗੁਣਗਾਨ ਕਰਨਾ। ਅਤੇ ਉੱਧਰ ਸਤਿੰਦਰ ਜੈਨ ਜਿਹੜੇ ਸਹਾਇਕ ਇੰਚਾਰਜ ਨੇ, ਉਹ ਵਲੰਟੀਅਰ ਨੇ, ਜਿਹੜੇ ਹੋਰ ਕੋਈ ਚੇਅਰਮੈਨ ਆ, ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ, ਕੋਈ ਆਹ ਆਗੂ ਆ ਉਹ ਆਗੂ ਆ, ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਵਲੰਟੀਅਰ, ਕਿਉਂਕਿ ਪਾਰਟੀ ਵਰਕਰ ਨਾਲ ਤਾਂ ਢਾਂਚਾ ਤਾਂ ਹੈ ਨਹੀਂ ਇਹਨਾਂ ਕੋਲ, ਸੋ ਵਲੰਟੀਅਰ ਨੂੰ ਟ੍ਰੇਨਿੰਗ ਦੇ ਰਹੇ ਨੇ। ਇਸ ਟ੍ਰੇਨਿੰਗ ਦੇ ਦੌਰਾਨ ਜਦੋਂ ਮਨੀਸ਼ ਸਿਸੋਦੀਆ MLA-ਆਂ ਨੂੰ ਇਹ ਪਾਠ ਪੜ੍ਹਾ ਰਹੇ ਸੀ ਕਿ ਆਹ ਨੁਕਤੇ ਦੀ ਆਹ ਤਾਰੀਫ ਕਰਨੀ ਹੈ, ਇਸ ਨੁਕਤੇ ਬਾਰੇ ਆਹ ਕਹਿਣਾ, ਲੈਂਡ ਪੋਲਿੰਗ ਦੇ ਹੱਕ 'ਚ ਇੱਦਾਂ ਕਹਿਣਾ, ਕਿਸਾਨਾਂ ਦੀ ਹਿਤੈਸ਼ੀ ਇੱਦਾਂ ਦੱਸਣਾ, ਅਤੇ ਕਹਿੰਦੇ ਜੀ MLA ਨੇ ਹੱਥ ਖੜੇ ਕਰਾਤੇ ਕਿ ਵੀ ਪੰਜਾਬ ਦਾ ਕਿਸਾਨ ਸਾਨੂੰ ਪਤਾ, ਇਹ BJP ਵਾਲਿਆਂ ਨੂੰ ਪੁੱਛ ਲਿਓ ਕਿਵੇਂ ਕੱਪੜੇ ਫੜਾਏ ਸੀ ਉਹਨਾਂ ਨੇ ਕਿਸਾਨ ਅੰਦੋਲਨ ਦੌਰਾਨ, ਅਸੀਂ ਤਾਂ ਨਹੀਂ ਜਾਣਾ
ਜੀ।
ਕਹਿੰਦੇ ਬਹੁ ਗਿਣਤੀ ਆਮ ਆਦਮੀ ਪਾਰਟੀ ਦੇ MLA ਨੇ ਸਿੱਧੇ ਜਨਤਕ ਤੌਰ 'ਤੇ ਲੋਕਾਂ 'ਚ ਜਾ ਕੇ ਪਿੰਡਾਂ 'ਚ ਜਾ ਕੇ ਇਹਦਾ ਗੁਣਗਾਨ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਉਹ ਸਿੱਧਾ ਇਨਕਾਰ ਕਰਨ ਨੂੰ ਇਸ ਲਈ ਵੀ ਡਰ ਰਹੇ ਸੀਗੇ ਵੀ ਕਿ ਟਿਕਟ ਕੱਟੀ ਜਾਣ ਦੀ ਜਦੋਂ ਗੱਲ ਸੁਣਾਉਂਦੇ ਨੇ, ਇੱਥੇ ਦਿੱਲੀ ਪ੍ਰਚਾਰ ਜਿਹੜਾ ਵੱਧ ਕਰੂਗਾ ਜੀ ਉਹਦੀ ਟਿਕਟ
ਜੀ,
ਨਹੀਂ ਕਰੂਗਾ ਜੀ ਘੱਟ ਦੀ ਟਿਕਟ ਕੱਟ ਦਾਂਗੇ। ਸੋ ਉਸ ਤਰ੍ਹਾਂ ਦੇ ਤਰੀਕਾ ਕਰਨ ਤੋਂ ਵੀ ਡਰਦੇ ਨੇ। ਇਸ ਲਈ ਕਹਿੰਦੇ ਜੀ ਬਹੁਤੇ MLA ਨੇ ਸੁਝਾਅ ਦਿੱਤਾ ਕਿ ਜੀ ਦੇਖੋ ਜੀ ਇਹ ਤਕਨੀਕੀ ਗੱਲਾਂ ਨੇ ਜੀ, ਇਹ ਪਾਲਿਸੀ ਆਧਾਰਿਤ ਗੱਲਾਂ ਨੇ ਜੀ, ਇਹਨਾਂ ਨੂੰ ਅਫਸਰ ਵਧੀਆ ਸਮਝਾ ਸਕਦੇ ਜੀ, ਅਸੀਂ ਅਫਸਰਾਂ ਦੇ ਨਾਲ ਚਲੇ ਜਾਵਾਂਗੇ, ਅਫਸਰਾਂ ਨੂੰ ਭੇਜ ਦਿਓ ਸਾਡੇ ਨਾਲ। ਤੇ ਬਾਬੂ ਤਾਂ ਇਹਨਾਂ ਨੂੰ ਵੱਧ ਸਿਆਣਾ ਹੁੰਦਾ
ਜੀ,
ਅਗਲਾ ਕਹਿੰਦਾ ਮੈਂ ਕਿਉਂ ਜਾਣਾ, ਉਹ ਕਹਿੰਦੇ ਜਾਓ ਲੀਡਰ ਤੁਸੀਂ ਵੋਟਾਂ ਲੈਣੀਆਂ। ਸੋ ਹੁਣ ਇੱਥੇ ਪੇਚ ਫਸਿਆ। ਤੇ ਦੂਸਰੇ ਪਾਸੇ ਵਲੰਟੀਅਰ ਦੇਖਦੇ ਆ ਜੀ ਹੁਣ ਕਿੰਨਾ ਕੁ ਪ੍ਰਚਾਰ ਕਰ ਪਾਉਂਦੇ ਆ, ਕਿਉਂਕਿ ਪਿੰਡਾਂ 'ਚ ਆਮ ਲੋਕ ਵੀ ਇਹਦੇ ਲਈ ਤਾਂ ਤਿਆਰ ਹੋ ਗਏ। ਲੋਕ ਮਤਲਬ ਜਿਹੜੀਆਂ ਗ੍ਰਾਮ ਸਭਾਵਾਂ ਦੇ ਮਤੇ ਨੇ, ਹੈ ਨਾ, ਉਹਦੇ ਲਈ ਵੀ ਤਿਆਰ ਹੋ ਗਏ। ਪੰਚਾਇਤ ਸੈਕਟਰੀ ਨੇ ਇਨਕਾਰ ਕੀਤਾ ਅਤੇ ਅਗਲੇ ਮਤਲਬ ਸਿੱਧੇ ਆਪਣੀ ਤਿਆਰੀ ਦੇ ਨਾਲ ਚੱਲ ਗਏ, ਸਮਝ ਗਏ ਕਿ ਹਾਂ ਵੀ ਲੋੜ ਹੀ ਨਹੀਂ ਪੰਚਾਇਤ ਸੈਕਟਰੀ ਦੀ, ਕੋਈ ਗੱਲ ਨਹੀਂ, ਅਸੀਂ ਆਪਣੇ 'ਚੋਂ ਕਿਸੇ ਨੂੰ ਸੈਕਟਰੀ ਬਣਾ ਕੇ ਕਾਰਵਾਈ ਲਿਖਣ ਲਈ ਲਾ ਲਾਂਗੇ, ਇਹ ਵੀ ਅਧਿਕਾਰ ਰਹੇਗਾ ਗ੍ਰਾਮ ਸਭਾ 'ਚ
ਜੀ।
ਸੋ ਗ੍ਰਾਮ ਮਤੇ ਪੈਣ ਲੱਗ ਪਏ, ਲੋਕ ਇਹਦੀ ਜਾਣਕਾਰੀ ਮੰਗਣ ਲੱਗ ਗਏ ਕਿ ਕਿਵੇਂ ਪੈ ਸਕਦਾ, ਜੇ ਸਰਪੰਚ ਰਜਿਸਟਰ ਦੇਣੋਂ ਨਾ ਕਰ ਦੇਵੇ, ਸਰਪੰਚ ਆਉਣੋਂ ਨਾ ਕਰ ਦੇਵੇ, ਤਾਂ ਪਿੰਡ ਦੇ 20% ਵੋਟਰ ਇਹ ਫੈਸਲਾ ਲੈ ਸਕਦੇ ਕਿ ਅਸੀਂ ਬੁਲਾ ਰਹੇ ਹਾਂ ਗ੍ਰਾਮ ਸਭਾ
ਜੀ।
ਇਸ ਲਈ ਉਹਦੇ 'ਤੇ ਨੁਕਤੇ ਆਉਣ ਲੱਗ ਪਏ। ਹੁਣ ਜਦੋਂ ਇਹ ਸਾਰੇ ਨੁਕਤੇ ਅਪਣਾਏ ਜਾ ਰਹੇ ਨੇ, ਤਾਂ ਜਿਵੇਂ ਭਾਰਤ ਵਾਲਾ ਪ੍ਰੋਜੈਕਟ ਦੇ ਵਿੱਚ ਕਈ ਕਿਸਾਨ ਧਿਰਾਂ ਕਹਿੰਦੀਆਂ ਸੀ ਸਾਨੂੰ ਅਜੇ ਜ਼ਮੀਨਾਂ ਤਾਂ ਸਾਤੋਂ ਲੈਣ ਆ ਗਏ, ਤੁਸੀਂ ਸਾਨੂੰ ਅਦਾਇਗੀ ਨਹੀਂ ਹੋਈ, ਅਜੇ ਪੈਸਾ ਨਹੀਂ ਮਿਲਿਆ, ਅਤੇ ਉੱਥੇ ਫਿਰ ਪੁਲਿਸ ਫੋਰਸ ਲਾ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ ਖੇਤਾਂ 'ਚ ਭਜਾਉਣ ਦੀ, ਕੁੱਟਣ ਦੀ ਕਵਾਇਦ ਹੁੰਦੀ ਹੈ। ਕਹਿੰਦੇ ਪੁਲਿਸ ਦੀ ਇਹੀ ਜਿਹੀ ਟ੍ਰੇਨਿੰਗ ਵੀ ਚੱਲ ਰਹੀ ਹੈ
ਜੀ,
ਪੁਲਿਸ ਅਧਿਕਾਰੀਆਂ ਨਾਲ ਵੀ ਇਹ ਰਾਬਤਾ ਹੋ ਰਿਹਾ ਕਿ ਵੀ ਜੋ ਮਰਜ਼ੀ ਹੋਵੇ ਕੱਲ੍ਹ ਨੂੰ। ਉਹ ਕਹਿੰਦੇ ਉੱਥੇ ਏਰੀਆ ਵਾਈਜ਼ ਤੈਅ ਕਰਨ ਦੀ ਪਲੈਨ ਹੈ, ਇਹ ਪਲੈਨ ਤਿਆਰ ਕੀਤਾ ਦਿੱਲੀ ਵਾਲਿਆਂ ਨੇ ਕਿ ਵੀ ਜੇ ਇਕੱਠਾ ਕਬਜ਼ਾ ਲੈਣ ਜਾਓਗੇ ਤਾਂ ਫਿਰ ਪੁਲਿਸ ਖਿੱਲਰ ਜੂਗੀ, ਇਸ ਲਈ ਏਰੀਆ ਵਾਈਜ਼ ਤੈਅ ਕਰ ਲਓ, ਪੁਲਿਸ ਇੰਨੀ ਲਾ ਕੇ ਪਹਿਲਾਂ ਇਹ ਖੇਤ ਕਬਜਾਉਣੇ ਆ, ਫਿਰ ਇੱਥੇ ਲਾ ਕੇ ਕਬਜਾਉਣੇ ਆ, ਇੱਕ ਵਾਰ ਕਬਜ਼ਾ 'ਚ ਲਓ, ਹੈ ਨਾ, ਅਤੇ ਫਿਰ ਦੇਖਾਂਗੇ ਬਾਅਦ 'ਚੋਂ। ਸੋ ਕਹਿੰਦੇ ਇਹ ਵੀ ਤਰੀਕਾ ਕਰ
ਜੀ।
ਸੋ ਜੇ ਇਹ ਮੁੱਦਾ ਜਿਸ ਤਰ੍ਹਾਂ ਚਰਚਾ 'ਚ ਆ ਰਿਹਾ ਵਿਜੇ ਜੀ, ਪਿੰਡਾਂ ਦੀਆਂ ਸੱਥਾਂ 'ਚ, ਪਿੰਡਾਂ ਦੀਆਂ ਬੱਸਾਂ 'ਚ, ਪਿੰਡਾਂ 'ਚ ਭੋਗਾਂ 'ਚ, ਵਿਆਹਾਂ 'ਚ, ਜਿੱਥੇ ਚਾਰ ਬੰਦੇ ਖੜੇ ਨੇ ਉੱਥੇ ਲੈਂਡ ਪੂਲਿੰਗ ਦੀ ਗੱਲ ਹੋ ਰਹੀ ਆ, ਇਹਦਾ ਮਤਲਬ ਇਹ ਮੁੱਦਾ ਪੰਜਾਬ ਦਾ ਮੁੱਦਾ ਬਣਦਾ ਜਾ ਰਿਹਾ
ਜੀ।
ਕਿਉਂਕਿ ਲੋਕ ਇਹ ਵੀ ਸਵਾਲ ਕਰਨ ਲੱਗੇ ਨੇ ਕਿ ਭਾਈ ਸਰਕਾਰ ਨਾ ਤਾਂ ਇਹ 'ਚ ਮੁੜ ਵਸੇਵੇ ਦੀ ਗੱਲ ਕਰ ਰਹੀ ਆ, ਪਿੰਡਾਂ ਦਾ ਜਿਹੜਾ ਬੇਜ਼ਮੀਨਾ ਬੰਦਾ ਹੈ, ਜਿਹੜਾ ਪਿੰਡ ਦੇ ਵਿੱਚ ਰਹਿ ਰਿਹਾ, ਖੇਤ ਮਜ਼ਦੂਰ ਹੈ, ਹੈ ਨਾ, ਕਰਿਆਨੇ ਵਾਲਾ ਹੈ, ਬਜਾਜੀ ਵਾਲਾ ਹੈ, ਹੈ ਜੀ, ਜਾਂ ਲੁਹਾਰ ਦਾ ਕੰਮ ਹੈ, ਘਮਾਰ ਦਾ ਕੰਮ ਹੈ ਨਾ, ਕੋਈ ਵੈਲਡਿੰਗ ਵਾਲਾ, ਕੋਈ ਕਾਂਸੇ ਵਾਲਾ, ਕੋਈ ਚੱਕੀ ਵਾਲਾ ਹੈ, ਉਹ ਕਹਿੰਦੇ ਵੀ ਸਾਡੇ ਕੋਲ ਜ਼ਮੀਨ ਨਹੀਂ ਹੈ, ਤੇ ਜੇ ਸਾਡੇ ਪਿੰਡ ਦੀ ਸਾਰੀ ਜ਼ਮੀਨ ਲੈ ਲਈ ਫਿਰ ਸਾਡਾ ਅਰਥਚਾਰਾ ਇਹ ਨਾ ਖੇਤੀ ਵਾਲੇ ਭਰਾਵਾਂ ਦੇ ਸਿਰ ਤੇ ਘੁੰਮਦਾ, ਫਿਰ ਸਾਡਾ ਕੀ ਬਣੂਗਾ? ਇੱਥੇ ਤਾਂ ਫਲੈਟ ਬਣ ਜਾਣਗੇ, ਇੱਥੇ ਕਲੋਨੀ ਬਣ ਜਾਣਗੀ, ਫਿਰ ਸਾਡਾ ਘਰ ਬਾਰ ਕਿਵੇਂ ਚੱਲੂਗਾ? ਸਾਨੂੰ ਤਾਂ ਅਸੀਂ ਤਾਰ ਲਾ ਕੇ ਬੰਦ ਕਰ ਦੇਣਾ ਬਾਹਰਲੇ ਪਾਸੇ।
ਜੀ
ਜੇ ਪਿੰਡ 'ਚ 4 ਘਰ ਰਹਿ ਗਏ ਉਹ ਕਿਵੇਂ ਉਹ ਬਸਰ ਕਰਨਗੇ? ਤੁਸੀਂ ਜ਼ਮੀਨਾਂ ਸਾਰੀਆਂ ਆਲੇ ਦੁਆਲੇ ਨਹੀਂ ਚੱਕ ਲੈਣੀਆਂ, ਤੇ ਇਹਦੇ 'ਚ ਮੁੜ ਪਸੇਵੇ ਦਾ ਫਾਰਮੂਲਾ ਨਹੀਂ ਸਾਡੇ ਲਈ, ਕੀ ਸੋਚਿਆ? ਫਿਰ ਵੀ ਅਗਲੇ ਕਹਿੰਦੇ ਕਿਸਾਨ ਲਈ ਤਾਂ ਤੁਸੀਂ ਇਹ ਵੀ ਕਿਹਾ ਕਿ ਤੈਨੂੰ 150 ਗਜ਼ ਦਾ ਮਿਲ ਜੂ ਪਲਾਟ, ਤੈਨੂੰ 1 ਲੱਖ ਰੁਪਇਆ ਵੀ ਮਿਲ ਜੂ, ਜਦਕਿ ਇਹ ਵੀ ਸਾਰੀਆਂ ਸਭ ਨੂੰ ਪਤਾ ਕਿ ਕਿਵੇਂ ਪੂਰ ਚੜ੍ਹਨੀ ਹੈ ਕਿਵੇਂ ਨਹੀਂ ਚੜ੍ਹਨੀ। ਆਪਾਂ ਕੱਲ੍ਹ ਸ਼ਾਇਦ ਗੱਲ ਕਰ ਰਹੇ ਸੀ ਕਿ ਨਿਊ ਚੰਡੀਗੜ੍ਹ ਦੇ ਵਿੱਚ ਇੱਕ ਕਿਸਾਨ ਤੋਂ 2013 'ਚ ਜ਼ਮੀਨ ਲਈ, ਅਜੇ ਤੱਕ ਉਹਨੂੰ ਉਹਦਾ ਫਲੈਟ ਤੇ ਉਹਨੂੰ ਪਲਾਟ ਮਿਲਣਾ ਸੀਗਾ ਤੇ 2 ਮਿਲਣੇ ਸੀ ਉਹਨੂੰ ਬੂਥਾਂ ਦੇ, 12 ਸਾਲ ਹੋ ਗਏ ਅਜੇ ਤੱਕ ਉਹ ਨਹੀਂ ਮਿਲੇ
ਜੀ,
ਤੇ ਫਿਰ ਅੱਜ ਗਰੰਟੀ ਹੈ ਕਿ ਹੁਣ ਮਿਲ ਜਾਣਗੇ? ਉਹ ਕਹਿੰਦੇ ਕਿ ਇਹਨਾਂ ਲਈ ਤਾਂ ਤੁਸੀਂ ਤਾਂ ਵੀ ਇਹ ਲੋਲੀ ਪਾਓ ਫੇਕ ਨੇ, ਸਾਡੇ ਲਈ ਤਾਂ ਇਹ ਵੀ ਕੁਛ ਨਹੀਂ। ਤੇ ਪਿੰਡਾਂ ਦੇ ਲੋਕ ਵਿਜੇ ਜੀ ਇਹ ਵੀ ਪੁੱਛਦੇ ਨੇ ਕਿ 164 ਪਿੰਡਾਂ ਦੀ ਜੇ ਸਾਰੀ ਜ਼ਮੀਨ ਲੈ ਲੈਣੀ ਹੈ ਬਾਅਦ ਚੋਂ ਸ਼ਾਮ ਲਾਟ ਤੇ ਕਿਵੇਂ ਕਬਜ਼ਾ ਕਰਨਾ? ਸਰਕਾਰ ਜੀ ਇਹ ਵੀ ਦੱਸ ਦਿਓ ਕਿਤੇ ਖਾਤੇ 'ਚ ਪਾਉਣੀ ਹੈ
ਜੀ,
ਪੰਚਾਇਤ ਤੋਂ ਜ਼ਮੀਨ ਖੋਹ ਲੈਣੀ ਹੈ ਫਿਰ ਤਾਂ, ਫਿਰ ਪਿੰਡ ਕੋਲ ਤਾਂ ਪੰਚਾਇਤ ਚਲਾਉਣ ਲਈ ਵੀ ਕੋਈ, ਬਸਰ ਕਰਨ ਲਈ ਵੀ ਕੁਛ ਨਹੀਂ ਰਹਿਣਾ। ਸੋ ਇਹ ਵੱਡੇ ਘਪਲੇ ਵੱਡੇ ਸਵਾਲ ਪੈਦਾ ਹੋ ਰਹੇ ਨੇ ਤੇ ਸਰਕਾਰ ਇਹਦਾ ਸਪਸ਼ਟਤਾ ਨਾਲ ਜਵਾਬ ਲੋਕ ਕਚਹਿਰੀ 'ਚ ਆ ਕੇ ਦੇਣ ਉਹ ਭਗੌੜੀ ਹੋ ਰਹੀ ਆ, ਤੇ MLA ਆ ਕੇ ਲੋਕਾਂ 'ਚ ਖੜਨ ਲਈ ਤਿਆਰ ਨਹੀਂ, ਉਹਨਾਂ ਨੂੰ ਪਤਾ ਹੈ ਕਿ ਕੱਪੜੇ ਫਟ ਸਕਦੇ ਨੇ। ਸੋ ਇਸ ਲਈ ਇਹ ਪੰਜਾਬ ਦਾ ਮੁੱਦਾ ਬਣ ਰਿਹਾ, ਸਿਆਣਪ ਹੋਏਗੀ ਜਿੰਨੀ ਛੇਤੀ ਇਹ ਤੋਂ ਸਰਕਾਰ ਪੈਰ ਪਿਛਾਂ ਖਿੱਚ ਲਵੇ, ਕਿਤੇ ਇਹ ਨਾ ਹੋਵੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਲਈ ਲੈਂਡ ਪੋਲਿੰਗ ਪਾਲਿਸੀ ਕਾਲ ਬਣ ਕੇ ਆ ਜਾਵੇ, ਕੇਜਰੀਵਾਲ ਜੀ ਕਹਿਣ ਜੀ ਜੀ ਮੁੱਖ ਮੰਤਰੀ ਜੀ ਕਾ ਫੈਸਲਾ ਥਾ, ਇਹਨਾਂ ਨੇ ਸੁਣੀ ਨਹੀਂ ਕਿਸੀ ਕੀ, ਅਬ ਹਮ ਜੇ ਪਾਲਿਸੀ ਵੀ ਵਾਪਸ ਲੈ ਰਹੇ ਹਾਂ, ਮੁੱਖ ਮੰਤਰੀ ਵੀ ਵਾਪਸ ਲੈ ਰਹੇ, ਕਿਤੇ ਇਸੇ ਚੱਕਰ 'ਚ ਨਾ ਬਦਲੀ ਹੋ ਜਾਵੇ ਜਿਹੜੀ ਪਹਿਲਾਂ ਕਰਨ ਫਿਰਦੇ ਸੀ।
ਸਿਆਸੀ ਜ਼ਮੀਨ ਖਿਸਕ ਜਾਂਦੀ ਹੁੰਦੀ ਹੈ ਜੀ ਕਈ ਵਾਰ ਇਹੋ ਜਿਹੀ ਗੱਲਾਂ 'ਤੇ।
ਬਿਲਕੁਲ ਜੀ, ਖੇਤੀ ਵਾਲੀ ਜ਼ਮੀਨ ਖੋਹਦੇ ਖੋਹਦੇ ਕਿਤੇ ਆਪਣੀ ਜ਼ਮੀਨ ਨਾ ਗਵਾ ਲੈਣ।
ਅੱਛਾ ਦੀਪਕ ਜੀ, ਦੱਸਿਓ, ਖਹਿਰਾ ਨੇ ਕਰੋੜਾਂ ਦੇ ਘੁਟਾਲੇ ਨੂੰ ਉਜਾਗਰ ਕੀਤਾ, ਸਰਕਾਰ ਬੜੀ ਚੁੱਪ ਵੱਟੀ ਬੈਠੀ ਆ, ਇਹ ਵੀ ਸਾਰੀ ਕਹਾਣੀ ਦੱਸਿਓ ਵੀ ਕੀ ਚੱਲ ਰਿਹਾ।
ਬਿਲਕੁਲ ਜੀ, ਸੁਖਪਾਲ ਖਹਿਰਾ ਹੋਰੀ ਨਾ ਜਦੋਂ ਮੀਡੀਆ 'ਚ ਆ ਕੇ ਗੱਲ ਕਰਦੇ ਨੇ ਜਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ 'ਤੇ ਗੱਲ ਕਰਦੇ ਨੇ ਤਾਂ ਉਹ ਤੱਥ, ਅੰਕੜੇ, ਦਸਤਾਵੇਜ਼ ਹੈ ਨਾ, ਉਹਨਾਂ ਦੇ ਹਵਾਲੇ ਖੂਬ ਦਿੰਦੇ ਨੇ, ਪਰ ਲਗਭਗ ਉਹ ਇਕੱਲੇ ਹੀ ਹੁੰਦੇ ਨੇ। ਮਤਲਬ ਅੱਜ ਉਹਨਾਂ ਨਾਲ RTI ਵਾਲੇ ਉਹ ਧਿਰਾਂ ਸਾਰੇ ਹੈਗੇ ਸੀ, ਪਰ ਮੈਂ ਪਾਰਟੀ ਦੀ ਗੱਲ ਕਰਦਾ, ਪਿੱਛੇ ਚੋਣ ਨਿਸ਼ਾਨ ਤਾਂ ਲਾ ਲੈਂਦੇ ਆਪਣੀ ਪਾਰਟੀ ਵਾਲਾ ਉਹ ਫੱਟਾ ਜਾ, ਪਰ ਪਾਰਟੀ ਕਿਤੇ ਉਹਨਾਂ ਦੇ ਮੁੱਦਿਆਂ 'ਤੇ ਆਉਂਦੀ ਨਹੀਂ ਜਾਂ ਉਹਨਾਂ ਮੁੱਦਿਆਂ 'ਤੇ ਕਿਤੇ ਲੜਦੀ ਕਦੇ ਨਜ਼ਰ ਨਹੀਂ ਆਉਂਦੀ ਜਿਹੜੇ ਮੁੱਦੇ ਉਭਾਰਦੇ ਨੇ
ਜੀ,
ਕਦੇ ਉੱਥੇ ਪ੍ਰਧਾਨ ਦਾ ਬਿਆਨ, ਕਦੇ ਵਿਰੋਧੀ ਧਿਰ ਦੇ ਲੀਡਰ ਦਾ ਬਿਆਨ, ਕਦੇ ਸਾਂਝੀ, ਅਜਿਹੀ ਪ੍ਰਕਿਰਿਆ ਬਹੁਤ ਘੱਟ, 100 ਪਿੱਛੇ 1-2 ਮਾਮਲੇ 'ਚ ਹੋਊਗੀ ਜੇ ਹੋਊਗੀ। ਹੁਣ ਸੁਖਪਾਲ ਖਹਿਰਾ ਜੀ ਆਮ ਆਦਮੀ ਪਾਰਟੀ ਦੇ ਇੱਕ ਬੜੇ ਘੁਟਾਲੇ ਨੂੰ ਉਜਾਗਰ ਕਰਨ ਦਾ ਦਮ ਭਰ ਰਹੇ ਨੇ ਕਿ ਜੀ ਮੈਂ ਤੱਥਾਂ ਦੇ ਹਵਾਲੇ ਨਾਲ ਇਹ ਗੱਲ ਕਰ ਰਿਹਾ ਜੀ ਕਿ ਇਹ ਵੱਡਾ ਘੁਟਾਲਾ, ਮਤਲਬ ਕਿ ਕਰੋੜਾਂ ਦੇ ਵਿੱਚ ਤਾਂ ਇਹ ਲੈਣ ਦੇਣ ਦਾ ਮਾਮਲਾ, ਤੇ 14 ਤੋਂ 21 ਕਰੋੜ ਦਾ ਸਿੱਧਾ ਘੁਟਾਲਾ
ਜੀ।
ਤੇ ਜੇ 14 ਤੋਂ 21 ਕਰੋੜ ਦਾ ਘੁਟਾਲਾ ਤੇ ਫਿਰ ਇਹ 'ਚ ਕਾਂਗਰਸ ਪਾਰਟੀ ਕਿਉਂ ਨਹੀਂ ਬੋਲਦੀ ਜੀ, ਵਿਰੋਧੀ ਧਿਰ ਉਹ ਤਾਂ, ਕਿਉਂਕਿ ਇਹ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਨੇ, ਤੇ ਇਸ ਇਹਨਾਂ ਨੂੰ ਪਤਾ ਹੈ ਕਿ ਆਪਣੀਆਂ ਸਰਕਾਰਾਂ ਦੇ ਬਹੁਤ ਰਾਜ ਉਜਾਗਰ ਹੋ ਜਾਣੇ ਜੀ, ਝੱਗਾ ਚੱਕਿਆ ਆਪਣਾ ਹੀ ਢਿੱਡ ਨੰਗਾ ਹੋਣਾ, ਇਸ ਲਈ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ ਸਾਰੀਆਂ ਪਾਰਟੀਆਂ ਚੁੱਪ ਕਰ ਜਾਂਦੀਆਂ, ਸਾਰੇ ਲੀਡਰ ਚੁੱਪ ਕਰ ਜਾਂਦੇ ਜ਼ਿਆਦਾਤਰ
ਜੀ,
ਇਸ ਲਈ ਨਹੀਂ ਬੋਲ। ਪਰ ਜਿਹੜਾ ਮਾਮਲਾ ਉਹ ਮੈਨੂੰ ਲੱਗਦਾ ਕਿ ਆਮ ਜਨਤਾ ਦੇ ਸਾਹਮਣੇ ਹੀ ਨਹੀਂ, ਸਰਕਾਰ ਦੇ ਸਾਹਮਣੇ ਵੀ ਆ ਗਿਆ, ਹੁਣ ਸਰਕਾਰ ਜਵਾਬ ਦੇਵੇ। ਮਾਮਲਾ ਬਹੁਤ ਗੰਭੀਰ ਹੈ, ਤੁਹਾਡੇ ਧਿਆਨ 'ਚ ਆਉਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਢਿੰਡੋਰਾ ਪਿੱਟਿਆ ਸੀ ਕਿ ਲਓ ਜੀ ਅਸੀਂ ਸੜਕ ਸੁਰੱਖਿਆ ਫੋਰਸ ਨਵੇਂ ਤਰੀਕੇ ਨਾਲ ਲੈ ਕੇ ਆਏ ਹਾਂ, ਨਵੀਂ ਭਰਤੀ ਹੈ ਜੀ, ਮੁੰਡਿਆਂ ਨੂੰ ਨੌਕਰੀ ਮਿਲ ਗਈ ਜੀ, ਰੁਜ਼ਗਾਰ ਮਿਲ ਗਿਆ ਜੀ, ਅਤੇ ਪੰਜਾਬ 'ਚ ਸੜਕ ਹਾਦਸਿਆਂ ਦਾ ਕੰਮ ਰੁਕ ਜਾਣਾ ਜੀ, ਹੁਣ 2 ਮਿੰਟ 'ਚ ਗੱਡੀ ਆ ਜਾ ਕਰੂ ਜੀ, ਹੈ ਸਟੇਟ ਹਾਈਵੇ 5 ਮਿੰਟ 'ਚ ਆ ਜਾ ਕਰੂਗੀ ਜੀ, ਹੈ ਇੰਨੇ 'ਤੇ ਕਾਲ ਕਰੋ ਜੀ, ਲਓ ਜੀ ਨਵੀਆਂ ਗੱਡੀਆਂ ਲੈਤੀਆਂ, ਨਵੀਂ ਵਰਦੀ ਜੀ, ਸਾਰਾ ਕੁਛ। ਬਈ ਉਸ ਫੋਰਸ ਨੂੰ ਵੀ ਮਹੀਨਿਆਂ ਵੱਧੀ ਹੋ ਗਏ, ਕੋਈ ਅੰਕੜੇ ਜਾਰੀ ਕਰਕੇ ਇਹ ਸੜਕ ਸੁਰੱਖਿਆ ਫੋਰਸ ਦੇ ਆਉਣ ਤੋਂ ਪਹਿਲਾਂ ਹਾਦਸੇ ਇੰਨੇ ਹੁੰਦੇ ਸੀ, ਹੁਣ ਘੱਟ ਕੇ ਇੰਨੇ ਹੋ ਗਏ, ਪਹਿਲਾਂ ਮੌਤਾਂ ਇੰਨੀਆਂ ਹੁੰਦੀਆਂ ਸੀ, ਹੁਣ ਘੱਟ ਕੇ ਇੰਨੀਆਂ ਹੋ ਗਈਆਂ, ਕੋਈ ਇਹੋ ਜਿਹੇ ਅੰਕੜੇ ਤਾਂ ਜਾਰੀ ਕਰੇ ਤਾਂ ਪਤਾ ਤਾਂ ਲੱਗੇ ਕਿ ਫਾਇਦਾ ਹੋਇਆ
ਜੀ,
ਉਹਦਾ ਤਾਂ ਨਹੀਂ ਪਤਾ ਲੱਗਿਆ, ਘੁਟਾਲੇ ਨੇ ਨਵਾਂ ਚੱਕਰ ਜ਼ਰੂਰ ਪਾਤਾ। ਖਹਿਰਾ ਸਾਹਿਬ ਕਹਿੰਦੇ ਕਿ ਇਸ ਸੜਕ ਸੁਰੱਖਿਆ ਫੋਰਸ ਦੇ ਲਈ 144 ਗੱਡੀਆਂ ਖਰੀਦੀਆਂ ਇਹਨਾਂ ਨੇ ਨਵੀਆਂ, ਜਿਹੜੀਆਂ ਗੱਡੀਆਂ ਖਰੀਦੀਆਂ ਸਿੱਧੀਆਂ ਕੰਪਨੀ ਤੋਂ ਲਈਆਂ, ਤੇ ਕੰਪਨੀਆਂ ਦਾ ਜਿਹੜਾ ਉਹ ਹੁੰਦਾ ਨਾ ਔਨ ਰੋਡ ਪ੍ਰਾਈਸ ਜਿਵੇਂ ਕਹਿੰਦੇ ਹੁੰਦੇ ਆ ਕਿ ਸ਼ੋਰੂਮ ਚੋਂ ਕੱਢ ਕੇ ਸੜਕ ਤੱਕ ਆਉਣ ਦਾ ਰੇਟ, ਉਹ ਇੱਕ ਗੱਡੀ ਦਾ 36,99,903 ਰੁਪਈਏ ਹੈ, ਮਤਲਬ ਲਗਭਗ 37 ਲੱਖ ਦੀ ਇੱਕ ਕਾਰ, ਇੱਕ ਗੱਡੀ ਵੱਡੀ ਜਿਹੜੀ ਉਹ ਹੈ ਨਾ, ਟਰੈਵਲ ਜੇ ਟਾਈਪ ਹੁੰਦੀ ਹੈ ਨਾ,
ਜੀ
ਤੋ ਉਹ ਗੱਡੀਆਂ ਜੀਆਂ ਮਤਲਬ ਕਿ ਵੱਡੀਆਂ। ਚਲੋ ਜੀ, ਹੁਣ ਜੇ ਇੱਕ ਗੱਡੀ ਦਾ ਰੇਟ ਇੰਨਾ ਹੈ ਤੇ ਜਦੋਂ ਆਪਾਂ ਵੱਡੀਆਂ ਇਕੱਠੀਆਂ ਗੱਡੀਆਂ ਲੈਂਦੇ ਹਾਂ, ਉਹ ਕਹਿੰਦੇ ਜੀ ਫਿਰ 'ਚ ਡਿਸਕਾਊਂਟ ਹੋਣਾ ਚਾਹੀਦਾ ਸੀ ਜੀ, ਇਸ ਲਈ ਘਪਲਾ ਡਿਸਕਾਊਂਟ 'ਚ ਪਿਆ। ਵੀ ਕਹਿੰਦੇ ਕਿ ਇੰਨੀਆਂ ਗੱਡੀਆਂ ਅਸੀਂ ਲਈਆਂ, ਮਾਰਕੀਟ ਰੇਟ ਆ, ਇਹ ਕੀਮਤ ਆਈ ਆ, ਉਸੇ ਰੇਟ 'ਤੇ ਅਸੀਂ ਲਈਆਂ, ਜਿੰਨੀ ਕੀਮਤ ਸੀ ਉਨੀ ਅਸੀਂ ਅਦਾ ਕੀਤੀ, ਘਪਲਾ ਕਿੱਥੇ ਹੈ ਜੀ ਇਹ 'ਚ?
ਜੀ
ਖਹਿਰਾ ਸਾਹਿਬ ਕਹਿੰਦੇ ਕਿ ਅਗਲੇ ਪੇਜ 'ਤੇ ਮੈਂ ਚੈੱਕ ਲਾਇਆ, ਨਾਲ ਬਿੱਲ ਲਾਇਆ, ਬਿੱਲ ਲਾਇਆ ਮੈਂ ਨਾਲ, ਉਹ ਬਿੱਲ ਦੱਸਦਾ ਕਿ ਘਪਲਾ। ਉਹ ਕਹਿੰਦੇ ਕਿ ਮੇਰੇ ਆਪਣੇ ਜਾਣਕਾਰ, ਮੇਰੇ ਆਪਣੇ ਰਿਸ਼ਤੇਦਾਰ, ਸਾਡੇ ਗ੍ਰਾਈ ਨੇ ਇਹੀ ਗੱਡੀ, ਇੱਕ ਗੱਡੀ ਖਰੀਦੀ ਸੀ। ਪ੍ਰਾਈਵੇਟ ਤੌਰ ਤੇ ਬੰਦਾ ਕੋਈ ਗੱਡੀ ਖਰੀਦਦਾ ਕਿ ਉਹਨੇ ਇੱਕ ਗੱਡੀ ਖਰੀਦੀ ਸੀ, ਮੈਂ ਉਹਦੀ ਬਿੱਲ ਦੀ ਕਾਪੀ ਨਾਲ ਲਾ ਰਿਹਾ। ਇਹੀ ਗੱਡੀ 36,99,903 ਵਾਲੀ ਗੱਡੀ 'ਚ ਉਹਨੂੰ 10 ਲੱਖ ਦਾ ਡਿਸਕਾਊਂਟ ਮਿਲਿਆ, ਮਤਲਬ ਲਗਭਗ ਉਹਨੂੰ 26 ਲੱਖ 27 ਲੱਖ ਦੀ ਪਈ ਉਹ
ਜੀ।
ਗੱਡੀ ਖਰੀਦਣ ਵਾਲੇ ਨੂੰ 10 ਲੱਖ ਦਾ ਡਿਸਕਾਊਂਟ ਹੈ, ਉਹ ਕਹਿੰਦੇ 144 ਗੱਡੀਆਂ ਖਰੀਦੀਆਂ, ਇਹ ਕਿਵੇਂ ਹੋਊਗਾ ਕਿ ਡਿਸਕਾਊਂਟ ਨਾ ਹੋਵੇ? ਇੱਥੇ ਤਾਂ ਆਪਾਂ ਆਲੂ ਪਿਆਜ਼ ਲੈਣ ਲੱਗੇ ਪੁੱਛ ਲੈਣਾ ਕਿ ਬਾਈ ਠੀਕ ਠੀਕ ਲਾ ਲਾ।
ਜੀ
ਹੈ ਸ਼ੋਰੂਮਾਂ ਦੇ ਵਿੱਚ ਆਪਾਂ ਸਿੱਧਾ ਨਹੀਂ ਮੰਗਦੇ ਤਾਂ ਡਿਸਕਾਊਂਟ ਦਾ ਪੁੱਛਦੇ ਹੀ ਹੈ ਨਾ ਕਿ ਡਿਸਕਾਊਂਟ ਚੱਲ ਰਿਹਾ ਜੀ, ਕੋਈ ਆਫਰ ਹੈ ਜੀ ਕੋਈ? ਤੇ ਤੁਸੀਂ 144 ਗੱਡੀਆਂ ਲਵੋ ਤਾਂ ਇਹ ਵੀ ਨਾ ਪੁੱਛੋ।
ਜੀ
ਉਹ ਕਹਿੰਦੇ ਨਹੀਂ, ਰੇਟ ਘਟਾਉਣਾ ਸੀ ਨਾ ਘਟਾਉਂਦੇ, ਦੋ ਕੰਪਨੀਆਂ, ਚਾਰ ਕੰਪਨੀਆਂ ਜਾਂ ਇੱਕੋ ਜਿਹੜੀ ਕੰਪਨੀ ਦੀ ਗੱਡੀ ਲੈਣੀ ਆ ਉਹਦੀਆਂ ਵੱਖੋ ਵੱਖ ਏਜੰਸੀਆਂ, ਕਿਸੇ ਤੋਂ ਟੈਂਡਰ ਮੰਗਾਏ, ਕੋਟੇਸ਼ਨਾਂ ਮੰਗੀਆਂ
ਜੀ,
ਵੀ ਫਲਾਣਾ ਇੰਨੀ ਦਿੰਦਾ ਤੁਸੀਂ ਇੰਨੀ ਲਓਗੇ। ਸੁਖਪਾਲ ਖਹਿਰਾ ਹੋਰੀ ਕਹਿੰਦੇ ਕਿ ਇਸ ਗੱਡੀਆਂ ਦੇ ਵਿੱਚ ਇੱਕ ਗੱਡੀ ਲੈਣ ਵਾਲੇ ਨੂੰ ਵੀ 10 ਲੱਖ ਤੋਂ 14 ਲੱਖ 15 ਲੱਖ ਤੱਕ ਡਿਸਕਾਊਂਟ ਮਿਲ ਜਾਂਦਾ। ਜੇ ਆਪਾਂ ਇਹਦੇ ਹਵਾਲੇ ਨਾਲੇ ਲਾਈਏ, ਆਪਾਂ ਨੀ ਕਹਿੰਦੇ ਕਿ 144 'ਚ ਹੋਰ ਵੱਧ ਮਿਲ ਜੂਗਾ, ਆਪਾਂ ਕਹਿੰਦੇ 10 ਤੋਂ 14 ਲੱਖ ਮਿਲੂਗਾ। ਉਹ ਕਹਿੰਦੇ ਉਹਦੇ ਹਿਸਾਬ ਨਾਲ ਕਹਿੰਦੇ 14 ਕਰੋੜ ਤੋਂ ਲੈ ਕੇ 21 ਕਰੋੜ ਦਾ ਕਪੜਾ ਜੀ। ਤੇ ਹੁਣ ਦਵੇ ਮਾਨ ਸਰਕਾਰ ਜਵਾਬ ਜੀ, ਜੇ ਕਪੜਾ ਨਹੀਂ ਹੈ, ਕਿਉਂਕਿ ਵਿੱਤ ਮੰਤਰਾਲੇ ਨੇ ਜੇ ਬਿੱਲ ਬਿੱਲ ਕਲੀਅਰ ਕੀਤੇ ਨੇ ਤਾਂ ਜਨਾਬ ਹਰਪਾਲ ਚੀਮਾ ਜੀ ਕੋਲ ਕੁੰਜੀਆਂ ਨੇ
ਜੀ,
ਤੇ ਜੇ ਇਹ ਪੁਲਿਸ ਵਿਭਾਗ ਨੇ ਗੱਡੀਆਂ ਲਈਆਂ ਨੇ ਤੇ ਗ੍ਰਹਿ ਵਿਭਾਗ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲ ਹੈ, ਤੇ ਪੰਜਾਬ ਦੇ ਮੁਖੀ ਵੀ ਉਹੀ ਨੇ, ਮੁੱਖ ਮੰਤਰੀ ਨੇ ਉਹ
ਜੀ,
ਤੇ ਸਾਰੇ ਨਾਤਿਆਂ ਤੋਂ ਮੁੱਖ ਮੰਤਰੀ ਸਾਹਿਬ ਤੁਹਾਡਾ ਜਵਾਬ ਤਾਂ ਬਣਦਾ, ਉਹ ਵੀ ਤਾਂ ਟਵੀਟ ਕਰਦੇ ਰਹੇ ਨੇ, ਉਹ ਵੀ ਤਾਂ ਕਮੈਂਟ ਕਰਦੇ ਰਹੇ ਨੇ, ਉਹ ਵੀ ਤਾਂ ਰਾਜਨੀਤਿਕ ਸਟੇਜਾਂ ਤੋਂ ਬੋਲਦੇ ਰਹੇ, ਇਹਨੂੰ ਜਵਾਬ ਤਾਂ ਦਿਓ ਅਗਲੇ ਦਾ।
ਜੇ
ਅਗਲਾ ਗਲਤ ਹੈ ਤਾਂ ਉਹਦੇ 'ਤੇ ਕਾਰਵਾਈ ਕਰੋ, ਜੇ ਉਹ ਠੀਕ ਹੈ ਤਾਂ ਵੀ ਸਫਾਈ ਦਿਓ ਕਿ ਕਪੜਾ ਕਿਉਂ ਆ, ਹੋ ਸਕਦਾ ਵਿਜੀਲੈਂਸ ਵਿਹਲੀ ਬੈਠੀ ਹੋਵੇ, ਕੰਮ ਲਾ ਦਿਓ, ਜਾਂਚ ਜੂੰਚ ਕਰਾ ਲੂਗੀ ਵਿਜੀਲੈਂਸ,
ਜੀ
ਚੱਕ ਲਓ 4 ਬੰਦੇ ਤੇ ਹੁਣ ਤੁਸੀਂ ਚੁੱਪੋ। ਆਰਟੀਆਈ ਰਾਹੀਂ ਜਵਾਬ ਨਹੀਂ ਦਿੰਦੇ, ਉਹ ਬੰਦੇ ਕਹਿੰਦੇ ਅਸੀਂ ਆਪਣੇ ਆਰਟੀਆਈ ਐਕਸਪਰਟ ਆ ਜਿਹੜੇ ਬੰਦੇ ਨੇ ਜਾਣਕਾਰੀ ਖਹਿਰੇ ਤੱਕ ਪਹੁੰਚਾਈ ਨਾਲ ਬੈਠਾ ਸੀ,
ਜੀ
ਉਹ ਕਹਿੰਦੇ ਜੀ ਹੁਣ ਨਹੀਂ ਦਿੰਦੇ ਜਵਾਬ ਆਰਟੀਆਈ ਦਾ, ਇਹ ਅਸੀਂ ਆਪਣੇ ਹਵਾਲੇ ਨਾਲ ਆਪਣੇ ਦਮ ਤੇ ਤੱਥ ਅੰਕੜੇ ਦਸਤਾਵੇਜ਼ ਸਾਰੇ ਬਿਲ ਬੁਲ ਇਕੱਠੇ ਕਰਕੇ ਸਾਹਮਣੇ ਲਿਆ ਰਹੇ, ਤੇ ਸਰਕਾਰ ਕੁੰਭਕਰਨ ਬਣ ਕੇ ਸੁੱਤੀ ਵੀ ਆ।
ਦੀਪਕ ਜੀ ਛੇ ਦੱਸਿਓ, ਜਿਹੜੇ ਚੀਫ ਖਾਲਸਾ ਦੀਵਾਨ ਉਹਨਾਂ ਦੀ ਕਾਰਜਕਾਰਨੀ, ਉਹਦੇ ਉੱਪਰ ਵੀ ਕੋਈ ਚਾਨਣ ਪਾਇਓ, ਕੀ ਚੱਲ ਰਿਹਾ ਜੀ ਉੱਧਰ?
ਚੀਫ ਖਾਲਸਾ ਦੀਵਾਨ ਸਿਰਮੌਰ ਸੰਸਥਾਵਾਂ 'ਚੋਂ ਇੱਕ ਹੈ, ਸਿੱਖ ਭਾਈਚਾਰੇ ਦੀ ਸੰਸਥਾਵਾਂ ਦੇ ਵਿੱਚੋਂ, ਅਤੇ ਉਹਦਾ ਮਤਲਬ ਕਿ ਸਿੱਖਿਆ ਦੇ ਖੇਤਰ 'ਚ ਬਹੁਤ ਵਡਮੁੱਲਾ ਯੋਗਦਾਨ ਹੈ। ਕਿੰਨੇ ਹੀ ਸਕੂਲ ਉਹ ਖਾਲਸਾ ਸਕੂਲ, ਹਰਕ੍ਰਿਸ਼ਨ ਸਕੂਲ ਹੈ ਨਾ, ਉਹ ਚਲਾਉਂਦੇ ਨੇ, ਸੋ ਉਹਨਾਂ ਦੀ ਚੰਗੀ ਮਤਲਬ ਕਿ ਪਹੁੰਚ ਅਪਰੋਚ ਹੈ। ਅਤੇ ਇਸ ਸੰਸਥਾ ਦਾ ਇੱਕ ਵਿਧਾਨ, ਇੱਕ ਸੰਵਿਧਾਨ, ਇੱਕ ਨਿਯਮਾਵਲੀ ਬਣੀ ਹੋਈ ਹੈ
ਜੀ।
ਉਸ ਨਿਯਮਾਵਲੀ ਦਾ ਨਿਯਮ ਇਹ ਕਹਿੰਦਾ ਹੈ ਕਿ ਚੀਫ ਖਾਲਸਾ ਦੀਵਾਨ ਦੀ ਜਿਹੜੀ ਕਾਰਜਕਾਰਨੀ ਹੋਏਗੀ ਉਹ ਸਮੁੱਚੇ ਤੌਰ 'ਤੇ ਅੰਮ੍ਰਿਤਧਾਰੀ ਹੀ ਹੋਏਗੀ। ਅਤੇ ਜਦ ਤੱਕ ਗਿਆਨੀ ਕੁਲਦੀਪ ਸਿੰਘ ਗੜਗਾਜੇ ਹੋਰਾਂ ਨੇ ਇਹਨਾਂ ਨਿਯਮਾਂ ਦੇ ਹਵਾਲੇ ਨਾਲੇ ਉਹਨਾਂ ਨੂੰ ਚਿੱਠੀ ਕੱਢ ਕੇ ਕਿਹਾ ਸੀ ਕਿ ਵੀ ਜਵਾਬ ਦਿਓ, ਅਤੇ ਉਹਨਾਂ ਦੀ ਟੀਮ ਜਦੋਂ ਜਵਾਬ ਦੇ ਕੇ ਗਈ ਉਹ ਕਹਿੰਦੇ ਇੱਦਾਂ ਨਹੀਂ, ਪੂਰੀ ਪ੍ਰਧਾਨ ਸਣੇ ਟੀਮ ਆਓ ਅਤੇ ਆ ਕੇ ਆਪਣਾ ਪੱਖ ਰੱਖੋ, ਫਿਰ ਗੱਲ ਕਰਾਂਗੇ। ਸੋ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਜਿਹੜੇ ਨੇ ਜੀ ਉਹ ਇੰਦਰਵੀਰ ਸਿੰਘ ਨਿੱਜਰ ਨੇ
ਜੀ।
ਇੰਦਰਵੀਰ ਹੋਰੀ ਆਮ ਆਦਮੀ ਪਾਰਟੀ ਦੇ MLA ਵੀ ਨੇ, ਪਹਿਲਾਂ ਮੰਤਰੀ ਵੀ ਰਹੇ ਨੇ, ਪਿਛਲੇ ਦਿਨੀ ਉਹਨਾਂ ਦਾ ਮੁੱਖ ਮੰਤਰੀ ਲਈ ਵੀ ਨਾਮ ਚੱਲ ਪਿਆ ਸੀ ਪਰ ਮੁੱਖ ਮੰਤਰੀ ਵੀ ਨਹੀਂ ਬਣ ਸਕੇ ਅਤੇ ਮੁੜ ਕੇ ਮੰਤਰੀ ਮੰਡਲ 'ਚ ਵੀ ਨਹੀਂ ਆ ਸਕੇ
ਜੀ।
ਉਹਨਾਂ ਦੀ ਅਗਵਾਈ 'ਚ ਸਮੁੱਚੀ ਕਾਰਜਕਾਰਨੀ ਜੀ, ਚੋਂ ਇੱਕਾ ਦੁੱਕਾ ਕੋਈ ਬੰਦਾ ਰਹਿ ਗਿਆ ਹੋਵੇ ਮੈਂਬਰ ਤਾਂ ਮੈਨੂੰ ਪਤਾ ਨਹੀਂ, ਹੈ ਜ਼ਿਆਦਾਤਰ ਮੈਂਬਰ ਹਾਜ਼ਰ ਸੀ ਜਿਹੜੇ ਜੱਦਾਰ ਸਾਹਿਬ ਦੀ ਮਤਲਬ ਕਿ ਉਹਨਾਂ ਕੋਲ ਪਹੁੰਚੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਕੱਤਰੇ 'ਚ ਹਾਜ਼ਰ ਹੋਏ, ਉਹਨਾਂ ਨੇ ਆਪਣਾ ਪੱਖ ਰੱਖਿਆ। ਉਹ ਤੋਂ ਬਾਅਦ ਜੱਦਰ ਗਿਆਨੀ ਕੁਲਦੀਪ ਸਿੰਘ ਗੜਗਾਜਰ ਉਹਨਾਂ ਨੇ ਉਹਨਾਂ ਦੇ ਵਿਧੀ ਵਿਧਾਨ ਅਨੁਸਾਰ, ਨਿਯਮਾਂ ਅਨੁਸਾਰ ਉਹਨਾਂ ਨੂੰ ਸੀਤਾ ਦਿੰਦਿਆਂ ਕਿਹਾ ਕਿ ਵੀ ਤੁਹਾਡਾ ਨਿਯਮ ਕਹਿੰਦਾ ਕਿ ਇਸ ਕਮੇਟੀ ਦੇ ਵਿੱਚ ਮਤਲਬ ਜਿਹੜੀ ਕਾਰਜਕਾਰਨੀ ਕਮੇਟੀ ਹੈ ਤੁਹਾਡੀ ਚੀਫ ਖਾਲਸਾ ਦੀਵਾਨ ਦੀ, ਉਹ 'ਚ ਸਿਰਫ ਅੰਮ੍ਰਿਤਧਾਰੀ ਸਿੰਘ ਹੀ ਸ਼ਾਮਿਲ ਹੋ ਸਕਦੇ ਨੇ, ਇਸ ਲਈ 41 ਦਿਨਾਂ ਦਾ ਸਮਾਂ ਹੈ। ਇਹ ਤੁਸੀਂ 1 ਸਤੰਬਰ ਤੋਂ ਪਹਿਲਾਂ 41 ਦਿਨਾਂ ਦੇ ਅੰਦਰ ਅੰਦਰ ਸਾਰਿਆਂ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤਧਾਰੀ ਬਣ, ਹੈਂ ਪੰਜ ਕਕਾਰਾਂ ਦੇ ਧਾਰਨੀ ਬਣ, ਖੰਡੇ ਬਾਟੇ ਦਾ ਅੰਮ੍ਰਿਤ ਛਕਣ, ਅਤੇ ਜਿਹੜੇ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਦਾੜੀ ਬੰਨਦੇ ਆ, ਦਾੜੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਹੈ ਨਾ ਕਿ ਉਵੇਂ ਤੁਨਲੀ ਹੈ, ਜਾਂ ਮਤਲਬ ਕਿ ਜਿਹੜੇ ਬਾਲ ਰੰਗ ਦੇ ਆ, ਕੇਸਾਂ ਦੀ ਬੇਅਦਬੀ ਹੈ ਵੀ, ਉਹ ਸਾਰਾ ਕੁਛ ਬੰਦ ਕਰਕੇ ਦਰੁਸਤ ਹੋ ਕੇ ਆਉਣ,
ਜੀ
48 ਦਿਨ ਦਾ ਸਮਾਂ ਦਿੱਤਾ। ਸੋ ਇਸ ਦੇ ਨਾਲ ਨਾਲ ਉਹਨੇ ਇੱਕ ਹੋਰ ਪਹਿਲੂ ਵੀ ਕਿਹਾ, ਕਹਿੰਦੇ ਇਹ ਵੀ ਧਿਆਨ ਰੱਖਿਓ, ਕਿਤੇ ਤੁਸੀਂ ਸੋਚਦੇ ਹੋਵੋ ਕਿ ਸਾਡੀ ਕਮੇਟੀ ਹੈਗੀ, ਆਪਾਂ ਕੱਲ੍ਹ ਨੂੰ ਇਜਲਾਸ ਬੁਲਾ ਕੇ, ਕਮੇਟੀ ਦੀ ਬੈਠਕ ਬੁਲਾ ਕੇ ਇਹ ਨਿਯਮ ਬਦਲ ਲਈਏ,
ਜੀ
ਇਹ
ਹਾਂ
ਨਹੀਂ ਹੁਣ ਦਿੱਤਾ ਜਾ
ਜੀ
ਵੱਲੋਂ। ਸੋ ਇਸ ਸਖ਼ਤ ਹਦਾਇਤ ਤੋਂ ਬਾਅਦ ਮੈਨੂੰ ਲੱਗਦਾ ਕਿ ਹੁਣ ਇਹ ਸਾਰੀ ਅੰਮ੍ਰਿਤਧਾਰੀ ਹੋ ਕੇ ਆਉਣਗੇ। ਦੇਖੋ ਜਿਹੜੇ ਮਰਿਆਦਾ ਹੈ, ਉਸ ਮਰਿਆਦਾ ਦਾ ਪਾਲਣ ਕਰਨਾ ਜ਼ਰੂਰੀ ਹੈ, ਇਕੱਲੇ ਅਹੁਦਿਆਂ ਦੀ ਭੁੱਖ ਲਈ ਨਾ ਹੋ, ਹੈ ਜੋ ਇਸ ਸੰਸਥਾ ਦਾ ਵਕਾਰ ਮਾਣ ਸਨਮਾਨ ਰਿਹਾ ਉਹ ਬਾਹਰ ਰੱਖਣਾ ਵੀ ਜ਼ਰੂਰੀ ਹੈ। ਸੋ ਇਸ ਲਈ ਜਥੇਦਾਰ ਸਾਹਿਬ ਦੀ ਇਸ ਪਹਿਲੂ ਦੇ ਉੱਤੇ ਹੋਈ ਕਾਰਵਾਈ ਨੂੰ ਲੋਕ ਸਲਾਹ ਵੀ ਰਹੇ ਨੇ, ਅਤੇ ਵੀ ਉਹਨਾਂ ਨੇ ਵੀ ਹਮੀ ਪ੍ਰਗਟਾ ਕੇ ਗਏ ਨੇ ਜਿਹਨੇ ਮੈਂਬਰ ਆਏ ਸੀ ਕਿ ਹਾਂਜੀ ਅਸੀਂ ਇਹਦੇ 'ਤੇ ਖਰੇ ਉਤਰਾਂਗੇ।
ਜੀ ਦੀਪਕ ਜੀ, ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਸਰਕਾਰਾਂ ਵੱਲੋਂ ਆਪਣੇ ਸ਼ਹਿਰੀਆਂ ਨੂੰ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਪਛਾਣ ਪੱਤਰ, ਪ੍ਰਮਾਣ ਪੱਤਰ ਉਹ ਜਾਰੀ ਕੀਤੇ ਜਾਂਦੇ ਨੇ। ਤੁਸੀਂ ਕੋਈ ਸਰਕਾਰੀ ਸੇਵਾ ਹਾਸਲ ਕਰਨੀ ਆ, ਤੁਸੀਂ ਕਿਤੇ ਆਪਣੀ ਕੋਈ ਸ਼ਨਾਖਤ ਕਰਾਉਣੀ ਆ, ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਉਹ ਦਸਤਾਵੇਜ਼ ਆ, ਉਹ ਇੱਕ ਇੱਕ ਪ੍ਰਮਾਣਿਤ ਆਈਡੈਂਟੀ ਕਾਰਡ ਮੰਨਿਆ ਜਾਂਦਾ ਉਹ। ਪਰ ਇਹ ਕੀ ਗੱਲ ਹੋਈ ਕਿ ਵੋਟਰ ਕਾਰਡ, ਆਧਾਰ ਕਾਰਡ, ਰਾਸ਼ਨ ਕਾਰਡ ਵਿਸ਼ਵਾਸਯੋਗ ਦਸਤਾਵੇਜ਼ ਨਹੀਂ ਹਨ? ਜੇ ਇਹ ਵਿਸ਼ਵਾਸਯੋਗ ਨਹੀਂ ਹੈਗੇ, ਫਿਰ ਕੀ ਫੇਸਬੁੱਕ ਵਾਲਾ ਪੇਜ ਜ਼ਿਆਦਾ ਵਿਸ਼ਵਾਸਯੋਗ ਆ ਬੰਦੇ ਦਾ?
ਵਿਜੇ ਜੀ, ਤੁਸੀਂ ਕਿਸੇ ਦਾ ਕੋਈ ਆਧਾਰ ਕਾਰਡ ਦੇਖੋ, ਤੁਸੀਂ ਕਿਸੇ ਦਾ ਕੋਈ ਪੈਨ ਕਾਰਡ, ਕੋਈ ਵੋਟਰ ਕਾਰਡ, ਕੋਈ ਆਪਣੇ ਕੰਮ ਜਿਹੜਾ, ਮੰਨ ਲਓ ਤੁਸੀਂ ਕੋਈ ਕੰਪਨੀ ਚਲਾਉਂਦੇ ਹੋ, ਕੁਛ ਚਲਾਉਂਦੇ ਤੁਸੀਂ ਕਿਸੇ ਦਾ, ਉਹ ਤਾਂ ਪਤਾ ਦੇਖੋ, ਤੁਸੀਂ ਕਹਿ ਦਿਓ ਕਿ ਮੈਂ ਇਹਦੇ ਪ੍ਰਤੀ ਯਕੀਨ ਨਹੀਂ ਕਰਦਾ। ਮੰਨ ਲਿਆ ਆਪਾਂ ਕਿ ਹਾਂ ਵੀ ਠੀਕ ਹੈ, ਤੁਸੀਂ ਕਹੋ ਜੀ ਮੈਂ ਤਾਂ ਆਪਣੀ ਕੰਪਨੀ ਦੇ ਆਪਣੇ ਨਿਯਮ ਬਣਾਏ ਨੇ, ਮੈਂ ਇਹ ਚੀਜ਼ਾਂ ਨਹੀਂ ਮੰਨਦਾ। ਜਿਨ੍ਹਾਂ ਨੇ ਇਹ ਚੀਜ਼ਾਂ ਬਣਾਈਆਂ ਹੋਣ, ਜੇ ਉਹੀ ਕਹਿਣ ਅਸੀਂ ਨਹੀਂ ਮੰਨਦੇ ਜੀ, ਫਿਰ ਦੱਸੋ। ਜੇ ਸਰਕਾਰ ਚੋਣ ਕਮਿਸ਼ਨ ਇਹ ਕਹੇ ਕਿ ਅਸੀਂ ਵੋਟਰ ਕਾਰਡ ਨਹੀਂ ਮੰਨਦੇ,
ਜੀ
ਸਰਕਾਰ ਇਹ ਕਹੇ ਕਿ ਜੀ ਆਧਾਰ ਕਾਰਡ ਦਾ ਆਧਾਰ ਹੀ ਨਹੀਂ ਕੋਈ, ਫਿਰ ਤਾਂ ਕੀ ਅਰਥ ਹੈ? ਆਪਾਂ ਪਿਛਲੇ ਕੁਝ ਦਿਨਾਂ ਤੋਂ ਬਿਹਾਰ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਵੋਟ ਸਧਾਈ ਦੇ ਹਵਾਲੇ ਨਾਲ ਗੱਲ ਕਰਦੇ ਆਏ
ਜੀ,
ਕਿ ਉੱਥੇ ਚੱਲ ਤਾਂ ਰਹੀ ਹੈ ਵੋਟ ਸਧਾਈ, ਬਿਲਕੁਲ ਵੋਟ ਦੀ, ਦੇਖੋ ਜਦੋਂ ਬੰਦਾ 18 ਸਾਲ ਤੋਂ ਬਾਅਦ ਐਡ ਹੁੰਦਾ ਤਾਂ ਉਹ ਵੀ ਚੋਣ ਕਮਿਸ਼ਨ ਦੀ ਪ੍ਰਕਿਰਿਆ ਤਹਿਤ ਨਿਕਲ ਕੇ ਆਉਂਦੀ ਉਹ ਸਾਰੀ ਜਾਣਕਾਰੀ, ਹਾਂ ਵੀ ਹੁਣ ਇਹਨਾਂ ਨੂੰ ਐਡ ਕਰੋ, ਇਹਨਾਂ ਦੀ ਵੋਟ ਵੰਡ ਦਾ ਹੱਕ ਹੈ, ਹੈ ਫਿਰ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਉਹ 'ਚ ਕੱਟ ਕਟਾਈਏ ਦਾ ਵੀ ਹਵਾਲਾ ਹੁੰਦਾ, ਉਹ ਹੇਠਾਂ ਤੇ ਜਿਹੜੇ ਪਿੰਡਾਂ 'ਚੋਂ, ਜਿਹੜੇ ਮੁਹੱਲਿਆਂ 'ਚੋਂ, ਜਿਹੜੇ ਬਲਾਕਾਂ 'ਚੋਂ ਲੋਕ ਆਉਂਦੇ ਨੇ, ਉੱਥੋਂ ਦੇ ਸਥਾਨਕ ਲੋਕਾਂ ਦੀ ਤਸਦੀਕ ਨਾਲ ਹੀ ਨਿਕਲ ਕੇ ਆਉਂਦਾ ਨਾ, ਕੋਈ MC ਤੋਂ ਕਰਾ, ਕੋਈ ਸਰਪੰਚ ਤੋਂ ਕਰਾ, ਕੋਈ ਪੰਚ ਤੋਂ ਕਰਾ, ਤੇ ਫਿਰ ਚੋਣ ਕਮਿਸ਼ਨ ਫੋਟੋ ਆਧਾਰਿਤ ਵੋਟਰ ਕਾਰਡ ਜਾਰੀ ਕਰਦਾ। ਹੁਣ ਵੋਟਰ ਲਿਸਟ 'ਤੇ ਵੀ ਫੋਟੋ ਹੈ ਅਤੇ ਵੋਟਰ ਕਾਰਡ 'ਤੇ ਵੀ ਫੋਟੋ ਹੈ ਅਤੇ ਆਧਾਰ ਕਾਰਡ, ਮਤਲਬ ਸਰਕਾਰ ਕਹੀ ਵੀ ਜਾਵੇ ਜੀ ਕਿ ਇਹ ਇੱਕ ਪਹਿਚਾਣ ਪੱਤਰ ਹੈ, ਇਹਦਾ ਮਤਲਬ ਇਹ ਨਹੀਂ ਗਾ ਕਿ ਤੁਹਾਡਾ ਹਰ ਕੰਮ ਦੇ ਲਈ ਇਹ ਜ਼ਰੂਰੀ ਹੈ, ਪਰ ਕੋਈ ਬੈਂਕ, ਕੋਈ ਹੈ ਤੁਸੀਂ ਪਿੰਨ ਉਹ ਲੈਣਾ, ਸਿਮ ਲੈਣਾ, ਕੋਈ ਕੁਛ ਲੈਣਾ, ਹਰ ਥਾਂ ਆਧਾਰ ਤੋਂ ਬਿਨਾਂ ਤਾਂ ਕੋਈ ਪੁੱਛਣ ਖੜਨ ਨਹੀਂ ਦਿੰਦਾ ਆਪਣੀ ਦੁਕਾਨ 'ਤੇ
ਜੀ।
ਅਤੇ ਇਹ ਸਾਰੀ ਜਿਹੜੀ ਵੋਟ ਸਧਾਈ ਦੀ ਪ੍ਰਕਿਰਿਆ ਚੱਲ ਰਹੀ ਹੈ, ਇਹ ਮਾਮਲੇ ਦੇ ਵਿੱਚ 11 ਦੇ ਕਰੀਬ ਪਟੀਸ਼ਨਾਂ ਸੁਪਰੀਮ ਕੋਰਟ ਚਲੀਆਂ ਗਈਆਂ ਸੀ, ਜਿਹੜੀਆਂ ਕਹਿ ਰਹੀਆਂ ਸੀ ਕਿ ਵੀ ਇਹ ਵੋਟਾਂ ਨਹੀਂ ਪਰਖ ਰਹੇ, ਨਾਗਰਿਕਤਾ ਪਰਖਣ 'ਤੇ ਆ ਗਏ
ਜੀ।
NRC CA ਲਾਗੂ ਕਰ ਰਿਹਾ ਚੋਣ ਕਮਿਸ਼ਨ, ਇਹ ਤਾਂ ਕੇਂਦਰ ਦਾ ਟੂਲ ਬਣ ਕੇ ਉਹਨਾਂ ਨਾਲ ਵੋਟਾਂ 'ਤੇ ਨਜ਼ਰ ਰੱਖ ਰਹੇ, ਜਿਹੜੀਆਂ ਉਹਨਾਂ ਨੂੰ ਪੈਣੀ, ਜਿਹੜੀਆਂ ਨਹੀਂ ਪੈਣੀਆਂ ਉਹ ਕੱਟ ਰਹੇ ਨੇ
ਜੀ।
ਅਤੇ ਸੁਪਰੀਮ ਕੋਰਟ ਤੋਂ ਜਵਾਬ ਤਲਬ ਕਰਦੇ ਉਹਨਾਂ ਨੂੰ ਹਦਾਇਤ ਕੀਤੀ ਸੀ ਕਿ ਵੀ ਤੁਸੀਂ ਜਦੋਂ ਵੋਟਾਂ ਦੀ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੇ 11-12 ਦਸਤਾਵੇਜ਼ ਉੱਥੇ ਲੱਭ ਰਹੇ ਨੇ ਉਹ 'ਚੋਂ 2-3 ਤਾਂ ਉੱਥੇ ਬਣਦੇ ਹੀ ਨਹੀਂ, 2-3 ਤਾਂ ਉੱਥੇ ਹੋਂਦ 'ਚ ਨਹੀਂ ਹੈਗੇ, ਹੈ ਨਾ, 2-3 ਦੇ ਵਿੱਚ ਬੰਦੇ ਦਾ ਨਾਂ, ਜਨਮ ਥਾਂ ਜਾਂ ਪਤੇ ਦਾ ਕੋਈ ਥੋਹ ਪਤਾ ਨਹੀਂ ਹੁੰਦਾ, ਫਿਰ ਉਹਦੀ ਕੀ ਵੈਲਿਊ ਹੈ? ਤੇ ਜਿਹੜੇ ਹੈਗੇ ਨੇ ਇਹਨਾਂ ਬਾਰੇ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ ਚੋਣ ਕਮਿਸ਼ਨ ਨੂੰ ਕਿ ਇਹਨੂੰ ਵੀ ਕੰਸੀਡਰ ਕਰੋ
ਜੀ,
ਇਹਦੇ ਉੱਤੇ ਵੀ ਗੌਰ ਫਰਮਾਓ, ਆਧਾਰ ਕਾਰਡ 'ਤੇ, ਵੋਟਰ ਕਾਰਡ 'ਤੇ, ਹੈ ਜਾਂ ਰਾਸ਼ਨ ਕਾਰਡ 'ਤੇ ਜਿਹਨਾਂ ਕੋਲ ਹੈਗਾ, ਇਹਨੂੰ ਵੀ ਉਹਦੇ ਵਿੱਚ ਮਤਲਬ ਕਿ ਤੁਸੀਂ ਮਾਨਤਾ ਦਿਓ ਤਾਂ ਕਿ ਇਹਦੇ ਆਧਾਰ 'ਤੇ ਵੀ ਚੈੱਕ ਹੋ ਸਕੇ ਕਿ ਇਹਦੀ ਵੋਟ। ਅਤੇ ਜੀ ਇਹਨਾਂ ਨੇ ਕਹਿਤਾ ਜੀ ਠੀਕ ਹੈ ਜੀ, ਅਤੇ ਹੁਣ ਸੁਪਰੀਮ ਕੋਰਟ 'ਚ ਜਵਾਬ ਦਾਖਲ ਕੀਤਾ ਚੋਣ ਕਮਿਸ਼ਨ ਨੇ
ਜੀ,
ਉਹ 'ਚ ਕੀ ਲਿਖਿਆ, ਆਧਾਰ ਕਾਰਡ, ਵੋਟਰ ਕਾਰਡ ਅਤੇ ਰਾਸ਼ਨ ਕਾਰਡ ਵਿਸ਼ਵਾਸਯੋਗ ਦਸਤਾਵੇਜ਼ ਨਹੀਂ ਹਨ।
ਕਮਾਲ ਆ
ਕਿ ਅਸੀਂ ਆਧਾਰ ਬਣਾ ਕੇ ਵੋਟ ਦਾ ਫੈਸਲੇ ਕਰ ਸਕਦੇ, ਫਿਰ ਹੋਰ ਕਿਹੜੇ ਆਧਾਰ 'ਤੇ ਕਰੋਗੇ ਜੀ? ਮੋਦੀ ਜੀ ਤੋਂ ਸਟੈਂਪ ਲਵਾ ਕੇ ਲਵਾਉਣੀ ਹੈ ਕਿ ਜੋਗੀ ਜੀ ਤੋਂ ਕਿ ਨਤੀਸ਼ ਤੋਂ? ਸੋ ਇਹਦਾ ਕੀ ਮਤਲਬ ਹੈ ਮਤਲਬ? ਔਰ ਇਹ ਤਰੀਕਾਕਾਰ ਸਪਸ਼ਟ ਕਰ ਚੁੱਕਿਆ ਚੋਣ ਕਮਿਸ਼ਨ ਕਿ ਪੂਰੇ ਮੁਲਕ 'ਚ ਲਾਗੂ ਹੋਊਗਾ। ਇਹਦਾ ਮਤਲਬ ਤੁਸੀਂ ਚੋਣ ਆਪਣੇ ਹਿਸਾਬ ਨਾਲ ਕਰੋਗੇ ਕਿ ਆਹ ਬੰਦਾ ਅਸੀਂ ਰੱਖਣਾ, ਆਹ ਬੰਦਾ ਨਹੀਂ ਰੱਖਣਾ, ਉਹਦੇ ਦਸਤਾਵੇਜ਼ ਕੋਈ ਅਹਿਮੀਅਤ ਨਹੀਂ ਰੱਖਦੇ, ਆ ਜੀ ਸਾਡੀ ਸਰਕਾਰ ਜੀ ਦੇ ਆਧਾਰ ਬਣਾਏ, ਪਹਿਲਾਂ ਆਧਾਰ 'ਤੇ ਜ਼ੋਰ ਲਵਾਤਾ ਇੰਨਾ ਬੜਾ ਬਣਾ,
ਜੀ ਜੀ ਜੀ
ਹੁਣ ਕਹਿੰਦੇ ਆਧਾਰ ਦਾ ਹੀ।
ਦੀਪਕ ਜੀ ਦੱਸਿਓ, ਮਿਸ਼ਨ ਸੰਧੂਰ ਸੰਬੰਧੀ ਸੰਸਦ ਦੇ ਵਿੱਚ ਜਿਹੜੀ ਚਰਚਾ ਕੀਤੀ ਜਾਣੀ ਸੀ ਉਹਨੂੰ ਇੱਕ ਹਫ਼ਤੇ ਅੱਗੇ ਪਾ ਦਿੱਤਾ ਗਿਆ ਜੀ?
ਬਿਲਕੁਲ ਜੀ, ਮਿਸ਼ਨ ਸੰਧੂਰ ਨੂੰ ਲੈ ਕੇ ਲਗਭਗ ਇਹ ਸਹਿਮਤੀ ਤਾਂ ਬਣ ਗਈ ਸੀ ਕਿ ਇਸ ਵਾਰ ਚਰਚਾ ਹੋਏਗੀ ਸਰਬਦਲੀ ਬੈਠਕ, ਫਿਰ ਜਾਂ ਉਹ ਤੋਂ ਬਾਅਦ ਇਹਨਾਂ ਦੀ ਆਪਣੀ ਕਮੇਟੀ ਨੇ ਬੈਠਕਾਂ 'ਚ, ਪਰ ਇਸ ਸਭ ਦੇ ਦਰਮਿਆਨ ਧਨਖੜੋਰਾਂ ਦਾ ਅਸਤੀਫਾ, ਹੁਣ ਨਵੇਂ ਦੀ ਭਾਲ, ਉਹ ਸਾਰੀ ਪ੍ਰਕਿਰਿਆ ਤਾਂ ਜਾਰੀ ਆ। ਪਰ ਪਿਛਲੇ 3 ਦਿਨਾਂ ਤੋਂ ਬੇਸ਼ੱਕ ਹੁਣ ਉਪ ਚੇਅਰਮੈਨ ਚਲਾ ਰਹੇ ਨੇ ਰਾਜ ਸਭਾ ਦੀ ਕਾਰਵਾਈ, ਪਰ ਉੱਪਰਲੇ ਸਦਨ ਰਾਜ ਸਭਾ 'ਚ ਵੀ ਅਤੇ ਹੇਠਲੇ ਸਦਨ ਲੋਕ ਸਭਾ ਦੇ ਵਿੱਚ ਵੀ ਇਸ ਮੁੱਦੇ 'ਤੇ ਕਿ ਲਗਾਤਾਰ ਪਹਿਲਾ ਸੰਧੂਰ ਮਿਸ਼ਨ ਸੰਧੂਰ ਦੇ ਉੱਤੇ, ਜਾਂ ਜਿਹੜਾ ਟਰੰਪ ਨੇ ਕਿਹਾ ਸੀਗਾ ਕਿ ਮੈਂ ਕਰਾਇਆ ਸੀਜ਼ ਫਾਇਰ, ਮੈਂ ਜੰਗ ਰੁਕਾਈ ਆ, ਉਹ ਰਾਹੁਲ ਗਾਂਧੀ ਕਹਿੰਦਾ 25 ਵਾਰ ਉਹਨੇ ਬਿਆਨ ਦਿੱਤਾ, ਪ੍ਰਧਾਨ ਮੰਤਰੀ ਜੀ 1 ਵਾਰ ਵੀ ਨਹੀਂ ਦਿੰਦੇ। ਇਹਦੇ ਉੱਤੇ ਪਹਿਲਾਂ ਚਰਚਾ ਕਰੋ, ਪਹਿਲਗਾਮ ਹਮਲੇ ਦੇ ਵਿੱਚ ਕਿਵੇਂ ਆਏ ਹੋ, ਕਿੱਥੇ ਗਏ ਗੋਲੀਆਂ ਮਾਰ ਕੇ, ਉਹਦੇ 'ਤੇ ਚਰਚਾ ਕਰੋ। ਸੋ ਪਿਛਲੇ 3 ਦਿਨਾਂ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ, ਪਰ ਰੱਤਾ ਕੰਮ ਨਹੀਂ ਹੋ ਰਿਹਾ, ਹਰ 15 ਮਿੰਟ ਬਾਅਦ ਇਸ ਕੰਮ ਨੂੰ ਤੋਂ ਕਹਿੰਦੇ ਬਾਕੀ ਗੱਲਾਂ ਬਾਅਦ 'ਚ, ਪਹਿਲਾਂ ਹੀ ਜ਼ਰੂਰੀ ਆ। ਅਤੇ ਸਰਕਾਰ ਇਹ 'ਚੋਂ ਟਲ ਸ਼ਾਇਦ ਇਸ ਲਈ ਰਹੀ ਹੈ ਕਿ ਹੋ ਸਕਦਾ ਜੇ ਉਹਨਾਂ ਨੇ ਤਿਆਰੀ ਨਾ ਕੀਤੀ ਹੋਵੇ, ਹਾਮੀ ਤਾਂ ਭਰਤੀ,
ਜੀ
ਕਿਉਂਕਿ ਉਹਨਾਂ ਨੂੰ ਪਤਾ ਕਿ ਜਵਾਬ ਹੋਣੇ ਨੇ ਕਿਵੇਂ ਅਸੀਂ ਘਿਰੇ ਹਾਂ, ਹੈ ਨਾ। ਅਤੇ ਉੱਧਰ ਦੂਸਰੇ ਪਾਸੇ ਮਤਲਬ ਕਿ ਨਰਿੰਦਰ ਮੋਦੀ ਜੀ ਵਿਦੇਸ਼ ਦੌਰੇ 'ਤੇ ਨੇ, ਅਤੇ ਇਹ ਫੜ ਲਿਆ ਕਿ ਚਲੋ ਚਲੋ ਪ੍ਰਧਾਨ ਮੰਤਰੀ ਦੇ ਨਾ ਵਿਦੇਸ਼ ਦੌਰਿਆਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਤੰਜ ਕੱਸ ਰਹੇ ਨੇ, ਹੁਣ ਅੱਜ ਫਿਰ ਉਹ ਇਹਨਾਂ 'ਤੇ ਤੰਜ ਕੱਸਿਆ। ਪਰ ਸਵਾਲ ਤਾਂ ਇਹ ਹੈਗਾ ਵਿਜੇ ਜੀ ਕਿ ਘੱਟੋ ਘੱਟ ਜਦੋਂ ਤੁਹਾਡਾ ਆਪਣਾ ਸੈਸ਼ਨ ਚੱਲ ਰਿਹਾ ਹੋਵੇ, ਜਿਸ ਕੰਮ ਲਈ ਤੁਹਾਨੂੰ ਚੁਣਿਆ ਹੋਵੇ, ਅਤੇ ਉਹ ਤਰੀਕਾਂ ਦੇ ਤੁਹਾਡੇ ਵਿਦੇਸ਼ ਦੌਰਿਆਂ ਦੀਆਂ ਤਰੀਕਾਂ ਆਪਸ 'ਚ ਕਿਵੇਂ ਟਕਰਾ ਜਾਣ? ਕੋਈ ਤਾਂ ਕਰਕੇ ਪ੍ਰੋਗਰਾਮ ਤੈਅ ਕੀਤਾ ਜਾ ਸਕਦਾ ਹੈ ਨਾ।
ਜੀ
ਅਸੀਂ ਨਹੀਂ ਕਹਿੰਦੇ ਨਾ ਜਾਓ ਕਰੋ ਸੈਰ, ਤੁਹਾਨੂੰ ਮੌਕਾ ਮਿਲਿਆ ਘੁੰਮੋ, ਹੈ ਨਾ। ਪਰ ਸਵਾਲ ਤਾਂ ਇਹ ਕਿ ਸੈਸ਼ਨ ਤੋਂ ਬਾਅਦ ਕੀ ਹੋ ਸਕਦਾ ਤੁਹਾਡੇ ਲਈ? ਪ੍ਰਧਾਨ ਮੰਤਰੀ ਤੁਹਾਨੂੰ ਇਸੇ ਲਈ ਬਣਾਇਆ ਕਿ ਤੁਸੀਂ ਮੁਲਕ ਦੀ ਅਗਵਾਈ ਕਰੋ, ਕਾਨੂੰਨ ਬਣਾਉਣੇ ਆ, ਕਾਨੂੰਨ ਠੀਕ ਕਰਨੇ ਆ, ਮੁੱਦੇ ਹੱਲ ਕਰਨੇ ਆ, ਉਹਨਾਂ ਦੇ ਲਈ ਤਾਂ ਸੈਸ਼ਨ ਉੱਤੇ ਉੱਥੋਂ ਤੁਸੀਂ ਗਾਇਬ।
ਜੀ
ਹੁਣ ਹੋ ਸਕਦਾ ਕਿ ਇਸੇ ਲਈ ਕਿ ਅਗਲੇ ਹਫ਼ਤੇ ਤੱਕ ਪ੍ਰਧਾਨ ਮੰਤਰੀ ਜੀ ਆ ਜਾਣਗੇ, ਤਾਂ ਸ਼ਾਇਦ ਹਫ਼ਤੇ ਲਈ ਅੱਗੇ ਪਾਤਾ। ਫਾਰਮੂਲਾ ਇਹ ਕੱਢਿਆ ਕਿ ਜੀ ਜਿਹੜਾ ਤਾਂ ਹੈ ਮਿਸ਼ਨ ਸੰਧੂਰ ਫੌਜੀ ਕਾਰਵਾਈ, ਉਹਦੇ ਜਵਾਬ ਤਾਂ ਦੇਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ, ਤੇ ਜਿਹੜੀ ਹੈ ਪਹਿਲਗਾਮ ਹਮਲੇ ਨੂੰ ਲੈ ਕੇ, ਅੱਤਵਾਦੀਆਂ ਦੇ ਆਉਣ ਨੂੰ ਲੈ ਕੇ, ਘਟਨਾ ਨੂੰ ਲੈ ਕੇ, ਹੈ ਨਾ, ਜਾਂ ਉਹ ਜਾਣਕਾਰੀਆਂ ਜਿਹੜੀਆਂ ਖੁਫੀਆ ਏਜੰਸੀਆਂ ਕੋਲ ਸੀ ਕਿ ਜੀ ਇਸ ਲਈ ਪ੍ਰਧਾਨ ਮੰਤਰੀ ਦਾ ਦੌਰਾ ਤਾਂ ਕੈਂਸਲ ਕਰਤਾ ਪਰ ਸੈਲਾਨੀ ਜਾਣ ਦਿੱਤੇ, ਇਹੋ ਜਿਹੜੇ ਸਵਾਲ ਹੋਣਗੇ ਉਹਨਾਂ ਦੇ ਜਵਾਬ ਲਈ ਗ੍ਰਹਿ ਮੰਤਰਾਲੇ ਦੇ ਮੁਖੀ ਅਮਿਤ ਸ਼ਾਹ ਜੀ,
ਜੀ
ਤੇ ਓਵਰਆਲ ਸਾਰੀ ਚਰਚਾ ਗੱਲਬਾਤ ਸਮੇਟਣਗੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਸੋ ਇਹ ਫਾਰਮੂਲਾ ਬੀਜੇਪੀ ਨੇ ਅੰਦਰ ਤਿਆਰ ਕੀਤਾ, ਔਰ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ ਕਿ ਲਗਭਗ ਹਫ਼ਤਾ ਅੱਗੇ ਚਲੀ ਗਈ ਗੱਲ, ਹੁਣ 28 ਜਾਂ 29 ਜੁਲਾਈ ਹੋ ਸਕਦਾ ਸਵੇਰ ਤੱਕ ਇਹ ਅਧਿਕਾਰਤਾ ਆ ਜਾਵੇ, ਜੋ ਦਿੱਲੀ ਤੋਂ ਇਹ ਜਾਣਕਾਰੀ ਹਾਸਲ ਹੋਈ ਹੈ। ਫਿਲਹਾਲ ਅੰਦਰ ਇਹ ਰਣਨੀਤੀ ਘੜੀ ਗਈ ਹੈ ਕਿ ਆਪਾਂ 28 ਤੇ 29 ਨੂੰ ਇਸ ਦੇ ਉੱਤੇ ਬਹਿਸ ਕਰਾਂਗੇ, 28 ਤਰੀਕ ਨੂੰ ਲੋਕ ਸਭਾ 'ਚ, 29 ਜੁਲਾਈ ਨੂੰ ਰਾਜ ਸਭਾ 'ਚ, ਔਰ ਦੋਵਾਂ ਸਦਨਾਂ 'ਚ 16-16 ਘੰਟੇ ਦੇ ਉੱਤੇ ਚਰਚਾ ਹੋਊਗੀ। ਸੋ ਇਹ ਦੇਖਦੇ ਹਾਂ ਜੀ ਹੁਣ ਸਰਕਾਰ ਸਿੱਧੇ ਜਵਾਬਾਂ ਤੋਂ ਕਿਵੇਂ ਬਚਦੀ ਆ, ਜਾਂ ਸਹੀ ਜਵਾਬ ਦੇ ਪਾਉਂਦੀ ਆ ਜਾਂ ਨਹੀਂ। ਸਦਨ ਦੀ ਅਤੇ ਦੇਸ਼ ਦੀ ਤਸੱਲੀ ਹੋਏਗੀ ਕਿ ਨਹੀਂ ਉਹਨਾਂ ਦੇ ਜਵਾਬਾਂ ਤੋਂ, ਇਹ ਦੇਖਣ ਵਾਲੀ ਗੱਲ ਹੈ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।